ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਏ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸਕਾ ਸਬਸੇ ਆਧਾਰੋ ਜੇ ਕੋ ਖਾਵੈ ਜੇ ਕੋ ਪਹੁੰਚਾਇ ਤਿਸਕਾ ਹੋਏ ਉਧਾਰੋ ਇਹ ਅਵਤ ਜੀ ਨਹਿ ਜਾਈ ਨਿਤ ਨਿਤਰਾ ਕੁਰ ਤਾਰੂ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋਗ ਕੇ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਦਰਸ ਪਇਓਈ ਤਰਸ ਪਿਆ ਮਿਆਰਾਮਦ ਹੋਈ ਤਤ ਗੁਰ ਸਜਨ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾ ਤਨ ਮਨ ਦੇਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਏ ਉਥੇ ਤੇਰੀ ਰੱਖ ਅਗਨੀ ਉਧਰ ਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ ਪਾਉ ਜਲ ਵਿਖਮਾ ਸਗਾਹ ਗੁਰ ਸ਼ਬਦ ਦੀ ਪਾਰ ਪਾਏ ਜਿਨ ਕੋ ਲਗੇ ਪਿਆ ਸਮਰਤ ਸੇਖਾਏ ਕਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਏ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਏ ਸਾਏ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਏ ਸਲੋਕ ਮਹੱਲਾ ਪੰਜਵਾ ਅੰਤਰ ਗੁਰੇ ਆਰਾਧਨਾ ਜੇ ਵਾਜਬ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਆ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਛਦੇ ਜਗ ਮੈਂ ਉਤਮ ਕਾਢਿਆ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਵਾਰਿਆ ਗੁਰ ਕੇ ਪੈਰੀ ਪਾਏ ਕਾਜ ਸਵਾਰਿਆ ਹੂਆ ਆਮ ਦਿਆਲ ਮਨਹੂ ਨਾ ਵਸਾਰਿਆ ਸਾਜਣਾ ਗੈ ਸੰਗ ਭਵ ਜਲ ਤਾਰਿਆ ਸਾਕਤ ਨਿੰਦਕ ਦੋਟ ਕੇ ਨਿਮਾਹੀ ਬੇਦਾਰਿਆ ਤੇ ਸਾਹਿਬ ਕੇ ਟੇਕ ਨਾਨਕ ਮਣੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਏ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੈਂ ਮੂਰਖ ਕੀ ਕੇਤ ਕਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਬੇਸੁਮਾਰ ਅਥਾਹ ਅਗਣਤ ਅਤੁਲ ਜਿਉਂ ਬਲਾਵ ਹੋ ਤਿਉ ਨਾਨਕ ਦਾਸ ਬੋਲੇ ਸਤਿਗੁਰ ਜੀ ਜਿਉਂ ਬਲਾਵ ਹੋ ਤਿਉ ਨਾਨਕ ਦਾਸ ਬੋਲੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੀਂ ਸਭ ਜਗ ਤੇਰਾ ਹੋਏ ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹਾਂ ਸੰਧਿਆ ਸਮੇਂ ਦੇ ਸਜੇ ਦੀਵਾਨ ਗੁਰੂ ਦਰਬਾਰ ਵਿੱਚ ਪਹੁੰਚਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬੰਸ ਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਵਚਨ 95 ਨੰਬਰ ਸਲੋਕ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਯਾ ਅੱਲਾ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਕਿਵੇਂ ਮਿਲ ਸਕਦਾ ਤਾਂ ਜਵਾਬ ਮਿਲਿਆ ਐ ਫਰੀਦ ਜੇ ਮੈਨੂੰ ਮਿਲਣਾ ਤਾਂ ਤੂੰ ਗੱਲ ਆਪਣੇ ਆਪ ਤੋਂ ਸ਼ੁਰੂ ਕਰ ਆਪਣੇ ਆਪ ਨੂੰ ਸਵਾਰ ਆਪਣੇ ਆਪ ਨੂੰ ਅੰਦਰੋਂ ਸਾਫ ਕਰ ਲਾ ਜਦੋਂ ਤੇਰਾ ਜੀਵਨ ਪਵਿੱਤਰ ਹੋਵੇਗਾ ਤਾਂ ਮੈਂ ਖੁਦ ਤੈਨੂੰ ਮਿਲਾਂਗਾ ਆਪ ਸਵਾਰੈ ਮੈਂ ਮਿਲਾਂ। ਇਹ ਜਿਹੜਾ ਕਹਿ ਰਿਹਾ ਨਾ ਮੈਂ ਮਿਲਾਂ ਇਹ ਕਿਹਦੇ ਵੱਲੋਂ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਪ ਸਵਾਰੈ ਮੈਂ ਮਿਲਾਂ। ਤੇ ਦੂਜਾ ਉਹਨਾਂ ਨੇ ਕਿਹਾ ਸੀ ਰੱਬ ਜੀ ਮੈਨੂੰ ਸੁੱਖ ਚਾਹੀਦਾ ਕਹਿੰਦੇ ਜਦੋਂ ਮੈਂ ਤੈਨੂੰ ਮਿਲ ਗਿਆ ਤੇਰੇ ਅੰਦਰ ਯਾਦ ਸਿਮਰਨ ਭਾਉ ਭਗਤੀ ਹੋਏਗੀ ਤਾਂ ਜੀਵਨ ਵਿੱਚ ਸੁੱਖ ਹੋਏਗਾ। ਅਸੀਂ ਸੁੱਖ ਭਾਲਦੇ ਹਾਂ ਦੁਨੀਆਂ ਦੇ ਪਦਾਰਥਾਂ ਵਿੱਚੋਂ ਮਾਇਆ ਵਿੱਚੋਂ ਦੌਲਤ ਵਿੱਚੋਂ ਸ਼ੌਹਰਤ ਵਿੱਚੋਂ। ਦਰਅਸਲ ਇੱਥੇ ਸੁੱਖ ਨਹੀਂ ਹੈ ਸਹੂਲਤ ਹੋ ਸਕਦੀ ਹੈ। ਮਾਇਆ ਵਿੱਚ ਬਹੁਤ ਸਹੂਲਤਾਂ ਨੇ ਅਸੀਂ ਵਧੀਆ ਘਰ ਬਣਾ ਸਕਦੇ ਹਾਂ ਵਧੀਆ ਗੱਡੀ ਸੋਹਣੇ ਕੱਪੜੇ ਪਦਾਰਥ ਲੈ ਸਕਦੇ ਹਾਂ ਪਰ ਜੇ ਕੋਈ ਕਹੇ ਵੀ ਮਨ ਦਾ ਸੁੱਖ ਮਿਲ ਜੂ ਉਹ ਇੱਥੇ ਨਹੀਂ। ਸੁੱਖ ਨਾ ਹੀ ਬਹੁਤੈ ਧਨ ਖਾਟੇ ਸੁੱਖ ਨਾ ਹੀ ਪੇਖੇ ਨਰਿਤ ਨਾਟੇ ਸੁੱਖ ਨਾ ਹੀ ਬਹੁ ਦੇਸ ਕਮਾਏ। ਫਿਰ ਜਿੰਨੇ ਮਰਜ਼ੀ ਦੇਸਾਂ ਦੇ ਵਿੱਚ ਘੁੰਮ ਕੇ ਵੇਖ ਲਾ ਉੱਥੇ ਵੀ ਸੁੱਖ ਨਹੀਂ ਹੈ ਤੇ ਸੁੱਖ ਕਿੱਥੇ ਹੈ? ਸਰਬ ਸੁੱਖਾਂ ਜਾਂ ਹਰ ਹਰ ਗੁਣ ਗਾਏ ਉਹ ਹਰੀ ਪਰਮਾਤਮਾ ਦੇ ਗੁਣਾਂ ਵਿੱਚ ਉਹਦੀ ਯਾਦ ਵਿੱਚ ਸੁੱਖ ਹੈ। ਤੇ ਉਹੀ ਜਵਾਬ ਮਿਲਿਆ ਐ ਬਾਬਾ ਫਰੀਦ ਜੇ ਸੁੱਖ ਚਾਹੁੰਦਾ ਨਾ ਤਾਂ ਪਹਿਲਾਂ ਆਪਣੇ ਆਪ ਨੂੰ ਸਵਾਰ ਲਾ ਜਦੋਂ ਮੈਂ ਤੈਨੂੰ ਮਿਲ ਗਿਆ ਜੀਵਨ ਵਿੱਚ ਸੁੱਖ ਹੋ ਜੂ। ਫਰੀਦਾ ਜੇ ਤੂੰ ਮੇਰਾ ਹੋਏ ਰਹੀਂ ਕਹਿੰਦੇ ਜੇ ਤੂੰ ਮੇਰਾ ਬਣ ਜੇ ਕਿਵੇਂ? ਜਿਵੇਂ ਹੁਣ ਤੂੰ ਸੰਸਾਰ ਦਾ ਬਣਿਆ ਹੋਇਆ ਮਨੁੱਖ ਜਿਵੇਂ ਸੰਸਾਰ ਦਾ ਬਣਿਆ ਨਾ ਜਿਵੇਂ ਸੰਸਾਰ ਨੂੰ ਯਾਦ ਕਰਦਾ ਪਿਆਰ ਕਰਦਾ ਨਿਉ ਕਰਦਾ ਜੇ ਇੰਨ ਵਿੰਨ ਇਸੇ ਤਰ੍ਹਾਂ ਪਰਮਾਤਮਾ ਨੂੰ ਕਰਨ ਲੱਗ ਜੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਫਿਰ ਕੀ ਹੋਏਗਾ? ਸਭ ਜਗ ਤੇਰਾ ਹੋਏ, ਜਿਹੜੇ ਪਦਾਰਥਾਂ ਪਿੱਛੇ ਤੂੰ ਭਜਿਆ ਫਿਰਦਾ ਇਹ ਪਦਾਰਥ ਤੇਰੇ ਪਿੱਛੇ ਜਾਣਗੇ। ਭਾਵ ਕੇ ਫਿਰ ਇਹ ਜਿਹੜਾ ਮਨ ਹੈ ਨਾ ਇਹ ਹੋਰ ਪਾਸੇ ਨਹੀਂ ਦੌੜੇਗਾ, ਟਿਕ ਜਾਏਗਾ। ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਆਓ ਇਹ ਸਲੋਕ ਨੂੰ ਕੱਲ ਵੀ ਵਿਚਾਰਿਆ ਸੀ ਤੇ ਅੱਜ ਵੀ ਗੁਰੂ ਕਿਰਪਾ ਸਦਕਾ ਰਹਿੰਦੇ ਸਮੇਂ ਵਿੱਚ ਆਪਾਂ ਵਿਚਾਰਨ ਦਾ ਯਤਨ ਕਰੀਏ। ਸਾਰੀ ਸੰਗਤ ਅਸੀਸ ਬਖਸ਼ੋ ਤਾਂ ਜੋ ਗੁਰੂ ਦੇ ਬਚਨ ਦਾਸ ਆਪ ਜੀ ਨਾਲ ਸਾਂਝੇ ਕਰ ਸਕੇ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੋ ਸ਼ਬਦ ਨੇ ਜ਼ਿੰਦਗੀ ਵਿੱਚ, ਇੱਕ ਇਮਾਨ ਤੇ ਦੂਸਰਾ ਜ਼ੁਬਾਨ। ਜਿਹੜਾ ਇਮਾਨ ਹੈ ਨਾ ਧਰਮ, ਇਹ ਮਨੁੱਖ ਨੂੰ ਅੰਦਰੋਂ ਭਰ ਦਿੰਦਾ ਹੈ। ਹੁਣ ਤਾਂ ਅਸੀਂ ਖਾਲੀ ਹਾਂ ਨਾ, ਤਾਂ ਕਰਕੇ ਆਵਾਜ਼ਾਂ ਬਹੁਤ ਕਰਦੇ ਹਾਂ। ਜਿਹੜਾ ਖਾਲੀ ਭਾਂਡਾ ਹੋਵੇ ਉਹ ਖੜਕਦਾ ਬਹੁਤ ਹੁੰਦਾ। ਹੁਣ ਜੀਵਨ ਵਿੱਚ ਲੜਾਈ ਝਗੜੇ ਕਿਉਂ ਆ? ਕਿਉਂਕਿ ਅੰਦਰੋਂ ਖਾਲੀ ਆ। ਪਰ ਜਿਹੜਾ ਇਮਾਨ ਹੈ, ਜਿਹੜਾ ਧਰਮ ਹੈ, ਇਹ ਸਾਨੂੰ ਅੰਦਰੋਂ ਭਰਦਾ। ਧਰਮ ਕਿਹਦਾ ਨਾਮ ਹੈ? ਰੱਬੀ ਮਰਿਆਦਾ ਨੂੰ ਧਾਰਨ ਕਰਨਾ। ਭਾਈ ਕਾਹਨ ਸਿੰਘ ਨਾਭਾ ਨੇ ਨਾ ਧਰਮ ਸ਼ਬਦ ਦੇ 17 ਅਰਥ ਕੀਤੇ ਮਾਨ ਕੋਸ਼ ਵਿੱਚ। ਉਹਦੇ ਵਿੱਚ ਉਹ ਇਹ ਵੀ ਲਿਖਦੇ ਨੇ, ਰੱਬੀ ਮਰਿਆਦਾ ਨੂੰ, ਰੱਬੀ ਸੁਭਾਅ ਨੂੰ ਧਾਰਨ ਕਰਨਾ ਹੀ ਧਰਮ ਦਾ ਵਿਸ਼ਾ। ਆਪਣੇ ਸੁਭਾਅ ਨੂੰ ਛੱਡਣਾ ਜਿਹੜਾ ਅਸੀਂ ਖੁਦ ਧਾਰਨ ਕੀਤਾ, ਕਿਉਂਕਿ ਜਿਹੜੀ ਮਨਮਤ ਹੈ ਨਾ ਇਹ ਕਿਤੋਂ ਸਿੱਖਣੀ ਨਹੀਂ ਪੈਂਦੀ। ਹੁਣ ਆਪਾਂ ਬਾਹਰੀ ਸੰਸਾਰ ਵਿੱਚ ਵੇਖਦੇ ਹਾਂ ਕਿ ਜਿਹੜਾ ਚਾਨਣ ਹੈ ਨਾ ਇਹ ਕਰਨਾ ਪੈਂਦਾ, ਪਰ ਹਨੇਰਾ ਤਾਂ ਆਪਣੇ ਆਪ ਹੈ, ਹਨੇਰਾ ਲਿਆਉਣਾ ਨਹੀਂ ਪੈਂਦਾ, ਇਹਨੇ ਤਾਂ ਆਪਣੇ ਆਪ ਹੀ ਆ ਜਾਣਾ। ਹਨੇਰਾ ਆਪਣੇ ਆਪ ਹੈ, ਪਰ ਜੇ ਹਨੇਰੇ ਨੂੰ ਦੂਰ ਕਰਨਾ ਹੈ ਤਾਂ ਫਿਰ ਚਾਨਣ ਕਰਨਾ ਪਵੇਗਾ। ਚਾਨਣ ਕਰਨ ਵਾਸਤੇ ਬੜਾ ਪੁਰਸ਼ਾਰਥ ਕਰਨਾ ਪੈਂਦਾ। ਇਸੇ ਤਰ੍ਹਾਂ ਇੱਕ ਜ਼ਿਮੀਂਦਾਰ ਫਸਲ ਬੀਜਦਾ ਪਰ ਉਹਨੇ ਆਪਣੇ ਖੇਤ ਵਿੱਚ ਕਦੇ ਘਾਹ ਨਹੀਂ ਬੀਜਿਆ, ਗੁੱਲੀ ਡੰਡਾ ਥੋੜਾ ਬੀਜਦਾ, ਉਹ ਤਾਂ ਆਪਣੇ ਆਪ ਹੈ। ਬੀਜਦਾ ਤਾਂ ਉਹ ਆਪਣੇ ਖੇਤ ਵਿੱਚ ਫਸਲ ਹੈ ਨਾ, ਪਰ ਕੱਖ ਘਾਹ ਆਪਣੇ ਆਪ ਹੀ ਹੋ ਗਿਆ। ਇਸੇ ਤਰ੍ਹਾਂ ਗੁਰਮਤਿ ਸਿੱਖਣ ਦੇ ਵੱਖ ਵੱਖ ਥਾਂ ਨੇ। ਇੱਥੇ ਆਪਾਂ ਆਇਆ ਗੁਰੂ ਦਰਬਾਰ ਵਿੱਚ ਕਾਹਦੇ ਲਈ? ਗੁਰੂ ਦੀ ਮੱਤ ਲੈਣ ਵਾਸਤੇ, ਗੁਰੂ ਦੀ ਸਿੱਖਿਆ ਸੁਣਨ ਵਾਸਤੇ ਕਿ ਸਾਡੇ ਸਤਿਗੁਰੂ ਜੀ ਦਾ ਸਾਡੇ ਵਾਸਤੇ ਕੀ ਉਪਦੇਸ਼ ਹੈ, ਭਾਵੇਂ ਪਾਠ ਰੂਪ, ਭਾਵੇਂ ਕਥਾ ਰੂਪ, ਭਾਵੇਂ ਕੀਰਤਨ ਰੂਪ, ਭਾਵੇਂ ਕੋਈ ਢਾਡੀ ਸਿੰਘ ਇਤਿਹਾਸ ਸੁਣਾ ਰਿਹਾ, ਤਾਂ ਮੁੱਦਾ ਕੀ ਹੈ, ਭਾਵ ਕੀ ਹੈ ਕਿ ਅਸੀਂ ਗੁਰੂ ਦੀ ਸਿੱਖਿਆ ਨਾਲ ਜੁੜ ਸਕੀਏ। ਗੁਰਮਤਿ ਸਿਖਾਉਣ ਦੇ ਵੱਖ ਵੱਖ ਥਾਂ ਨੇ, ਵੱਖ ਵੱਖ ਥਾਂ ਤੇ ਗੁਰੂ ਘਰ ਨੇ। ਜਾਂ ਬੱਚੇ ਨੂੰ ਨਾ ਸ਼ੁਭ ਵਿਚਾਰ ਦੇਣ ਵਾਸਤੇ ਵੱਖ ਵੱਖ ਸਕੂਲ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ, ਇੰਸਟੀਚਿਊਟ ਨੇ, ਜਿੱਥੇ ਉਹਨੂੰ ਅਕਲ ਸਿਖਾਈ ਜਾਂਦੀ ਹੈ, ਉਹਨੂੰ ਸਮਝ ਦਿੱਤੀ ਜਾਂਦੀ ਹੈ, ਸਿਆਣਪ ਦਿੱਤੀ ਜਾਂਦੀ ਹੈ, ਪਰ ਗਾਲਾਂ ਕੱਢਣੀਆਂ ਕਿਤੇ ਬੱਚੇ ਨੂੰ ਸਿਖਾਈਆਂ ਨਹੀਂ ਜਾਂਦੀਆਂ, ਮਨਮਤ ਤਾਂ ਕਿਤੇ ਨਹੀਂ ਸਿਖਾਈ ਜਾਂਦੀ। ਇਹ ਆਪਣੇ ਆਪ ਹੀ ਮਨੁੱਖ ਧਾਰਨ ਕਰਦਾ। ਕਿਉਂ? ਕਿਉਂਕਿ ਜਿਹੜਾ ਮਨ ਦਾ ਸੁਭਾਅ ਹੈ ਨਾ ਇਹ ਪਾਣੀ ਵਰਗਾ। ਪਾਣੀ ਨੂੰ ਤੁਸੀਂ ਉੱਚਾ ਲਿਜਾਣਾ ਹੋਵੇ ਤਾਂ ਉੱਥੇ ਪਾਈਪ ਫਿੱਟ ਕਰਨੇ ਪੈਂਦੇ ਆ, ਤਾਂ ਹੀ ਉੱਚਾ ਜਾਏਗਾ ਨਾ। ਪਰ ਜੇ ਨੀਵੇਂ ਥਾਵੇਂ ਤੇ ਲਿਜਾਣਾ ਹੋਵੇ ਕੁਛ ਨਹੀਂ ਕਰਨਾ ਪੈਣਾ, ਧਰਤੀ ਤੇ ਡੋਲ ਦਿਓ ਤੇ ਨੀਵਾਂ ਪਾਸਾ ਉਹਨੇ ਆਪ ਹੀ ਤਲਾਸ਼ ਲੈਣਾ, ਜਿੱਧਰ ਨੂੰ ਨੀਵਾਂ ਹੋਣਾ ਉਹਨੇ ਆਪ ਹੀ ਵਗ ਜਾਣਾ। ਇਹੀ ਮਨੁੱਖੀ ਸੁਭਾਅ ਹੈ, ਮਨੁੱਖੀ ਮਨ। ਬਰਿਆਈਆਂ, ਅਵਗੁਣ, ਮਨ ਮਤ ਇਹ ਆਪਣੇ ਆਪ ਹੀ ਧਾਰਨ ਕਰਦਾ। ਪਰ ਜੇ ਗੁਰੂ ਦੀ ਮਤ ਲੈਣੀ ਹੋਵੇ, ਗੁਰੂ ਦੀ ਸਿੱਖਿਆ ਲੈਣੀ ਹੋਵੇ, ਤਾਂ ਉੱਥੇ ਬਾਣੀ ਪੜ੍ਹਨੀ ਪਏਗੀ, ਵਿਚਾਰਨਾ ਪਏਗਾ, ਉਹਨੂੰ ਜੀਵਨ ਵਿੱਚ ਧਾਰਨ ਕਰਨਾ ਪਵੇਗਾ। ਸੋ ਮਨੁੱਖ ਨੇ ਜੋ ਆਪਣੇ ਆਪ ਇਹ ਮਨ ਮਤ ਧਾਰਨ ਕੀਤੀ ਹੈ ਨਾ, ਤਾਂ ਹੀ ਕਿਹਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ, ਮਨ ਰੇ ਕਾਨਕ ਮਤ ਤੈ ਲੀਨੀ, ਇਹ ਸਵਾਲ ਹੈ ਤੁਕ ਵਿੱਚ। ਇਹ ਮਨਾ ਤੂੰ ਖੋਟੀ ਮਤ ਕਿੱਥੋਂ ਲੈ ਲਈ, ਇਹ ਮਨਾ ਤਾਂ ਖੋਟੀ ਮਤ ਕਿੱਥੋਂ ਲੈ ਲਈ, ਕਿਉਂਕਿ ਤੇਰਾ ਮੁੱਢ ਕਦੀਮਾ ਦਾ ਜਿਹੜਾ ਸੁਭਾਅ ਹੈ ਨਾ, ਜਿੱਥੇ ਤੂੰ ਚੱਲਿਆ ਸੀ ਉਹ ਕੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੂਲ ਤਾਂ ਸਾਡਾ ਉਹ ਹੈ, ਤੁਰੇ ਤਾਂ ਉੱਥੋਂ ਆ, ਆਰੰਭ ਉੱਥੋਂ ਹੋਇਆ ਜੀਵਨ, ਪਰ ਹੁਣ ਕੀ ਹੋ ਗਿਆ, ਇਹ ਖੋਟੀ ਮਤ ਕਿੱਥੋਂ ਸਿੱਖ ਲਈ ਤੂੰ, ਇਹ ਖੋਟੀ ਮਤ ਕਿੱਥੋਂ ਸਿੱਖ ਲਈ। ਜਿਵੇਂ ਇੱਕ ਮਾਂ ਕਹਿੰਦੀ ਹੈ ਨਾ ਬੱਚੇ ਨੂੰ ਵੀ ਪਹਿਲਾਂ ਤਾਂ ਤੂੰ ਇਹੋ ਜਿਹਾ ਹੈ ਨਹੀਂ ਸੀ, ਹੁਣ ਤੈਨੂੰ ਕੀ ਹੋ ਗਿਆ, ਇਹ ਗੱਲਾਂ ਕਿੱਥੋਂ ਸਿੱਖ ਕੇ ਆ ਗਿਆ ਤੂੰ, ਇਹ ਸੁਭਾਅ ਕਿੱਥੋਂ ਲੈ ਕੇ ਆ ਗਿਆ। ਤੇ ਗੁਰੂ ਜੀ ਵੀ ਉਹੀ ਪੁੱਛਦੇ ਨੇ, ਮਨ ਰੇ ਕੌਣ ਕੁਮਤ ਤੈ ਨੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋਰਨ ਕੋ ਥਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਣ ਤੇਰਾ ਤੈ ਖੋਜਤ ਉਦਯਨ ਬਹੁਤ ਜਨਮ ਪਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਕਹਿੰਦੇ ਤੈਨੂੰ ਇੱਕ ਇਹ ਗੱਲ ਸਮਝਾ ਦਿੱਤੀ ਹੈ, ਹੁਣ ਸਮਝਣਾ ਨਾ ਸਮਝਣਾ ਇਹ ਤੇਰਾ ਭਾਵ ਹੈ, ਤੇਰਾ ਜੀਵਨ ਹੈ, ਪਰ ਤੈਨੂੰ ਦੱਸਤਾ ਵੀ ਮਨੁੱਖਾ ਜਨਮ ਮਿਲਿਆ ਹੈ, ਰੱਬ ਦੀ ਮਿਲਣ ਦੀ ਵਾਰੀ ਹੈ, ਇਹਨੇ ਵਾਰ ਵਾਰ ਨਹੀਂ ਜੇ ਮਿਲਣਾ ਕੀ ਕਰ, ਫਿਰ ਆਪਣੀ ਮਤ ਛੱਡ ਦੇ ਤੇ ਗੁਰੂ ਦੀ ਮਤ ਨੂੰ ਧਾਰਨ ਕਰ ਲੈ। ਧਰਮ ਕੀ ਸਿਖਾਉਂਦਾ ਹੈ, ਧਰਮ ਸਿਖਾਉਂਦਾ ਹੈ ਵੀ ਆਪਣਾ ਸੁਭਾਅ ਛੱਡ ਦੇ ਤੇ ਰੱਬੀ ਸੁਭਾਅ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ, ਅੱਗੇ ਕੀ ਲਿਖਿਆ ਜੀ, ਨਿਰਮਲ ਕਰਮ, ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਣਾ ਬੰਦਗੀ ਕਰਨੀ ਹੈ ਨਾ, ਤੇ ਨਾਲ ਫਿਰ ਕਰਮ ਵੀ ਨਿਰਮਲ ਕਰਨੇ ਨੇ, ਆਪਣੇ ਕਰਮ ਨਿਰਮਲ ਕਰਮ ਹੋਣ, ਉਹਨਾਂ ਵਿੱਚ ਮੈਲ ਨਾ ਹੋਵੇ, ਕੋਈ ਚੋਰੀ ਠੱਗੀ ਬੇਈਮਾਨੀ ਧੋਖਾ ਧੜੀ ਇਹ ਸਭ ਕੁਝ ਛੱਡ ਦੇ। ਕਿਉਂ, ਕਿਉਂਕਿ ਧਰਮੀ ਬੰਦਿਆਂ ਦੇ ਕੰਮ ਨਹੀਂ ਹੁੰਦੇ, ਜਿਹੜਾ ਧਰਮੀ ਬਣ ਜਾਏ ਨਾ ਆਪਣੇ ਆਪ ਨੂੰ ਧਰਮੀ ਕਹਿਲਾਏ ਉਹਨਾਂ ਦੇ ਕੰਮ ਨਹੀਂ ਹੁੰਦੇ। ਇਮਾਨ ਧਰਮ ਮਨੁੱਖ ਨੂੰ ਅੰਦਰੋਂ ਭਰਦਾ, ਕਾਹਦੇ ਨਾਲ, ਸੱਤ ਸੰਤੋਖ ਦਇਆ ਧਰਮ ਧੀਰਜ ਸ਼ੁਭ ਵਿਚਾਰ ਮਨੁੱਖ ਨੂੰ ਅੰਦਰੋਂ ਭਰਤਾ, ਕੀ ਨੇ, ਧਰਮ ਨੇ, ਗੁਰੂ ਦੀ ਸਿੱਖਿਆ ਨੇ, ਵਾਹਿਗੁਰੂ ਜੀ ਦੀ ਬੰਦਗੀ ਨੇ। ਤੇ ਜਦੋਂ ਕੋਈ ਅੰਦਰੋਂ ਭਰ ਗਿਆ ਫਿਰ ਜਵਾਨ ਉਹਨੂੰ ਅੱਗੇ ਵਰਤਾਉਂਦੀ ਹੈ। ਪਹਿਲਾਂ ਮਨੁੱਖ ਅੰਦਰੋਂ ਭਰਦਾ ਤੇ ਜਦੋਂ ਅੰਦਰੋਂ ਭਰ ਜੇ ਤੇ ਉਹਨੂੰ ਜਵਾਨ ਅੱਗੇ ਵਰਤਾਉਂਦੀ ਹੈ। ਜੋ ਮਨੁੱਖ ਦੇ ਅੰਦਰ ਹੋਵੇ ਉਹਨੂੰ ਜੀਭਾ ਸ਼ਬਦਾਂ ਰਾਹੀਂ ਬਾਹਰ ਕੱਢਦੀ ਹੈ। ਤਾਂ ਕਰਕੇ ਕਹਿੰਦੇ ਨੇ ਸ਼ਬਦ ਮਨੁੱਖ ਦੀ ਅੰਦਰਲੀ ਤਸਵੀਰ ਹੈ। ਬਾਹਰੋਂ ਤਾਂ ਆਪਾਂ ਸਾਰਿਆਂ ਨੂੰ ਵੇਖਦੇ ਹਾਂ, ਬਾਹਰੋਂ ਦੇਖਣਾ ਤਾਂ ਬੜਾ ਸੌਖਾ ਹੈ, ਪਰ ਮਨੁੱਖੀ ਸੁਭਾਅ ਕਿਹੋ ਜਿਹਾ, ਇਹਦੇ ਅੰਦਰ ਕੀ ਹੈ, ਤੁਸੀਂ 2-4 ਮਿੰਟ ਉਹਦੇ ਨਾਲ ਸ਼ਬਦਾਂ ਦੀ ਸਾਂਝ ਪਾਓ ਤੇ ਸ਼ਬਦ ਦੱਸ ਦੇਣਗੇ ਵੀ ਉਹਦੇ ਅੰਦਰ ਕੀ ਹੈ, ਉਹ ਕਿੱਥੋਂ ਬੋਲਦਾ। ਕਿਉਂ, ਕਿਉਂਕਿ ਸਾਡੇ ਅੰਦਰ ਵੀ ਖਾਨੇ ਬਣੇ ਹੋਏ ਹਨ ਜਿੱਥੇ ਸ਼ਬਦ ਪਏ ਨੇ, ਸ਼ਬਦਾਂ ਦਾ ਭੰਡਾਰ ਪਿਆ। ਮਨੁੱਖ ਜੋ ਬੋਲਦਾ ਇਹ ਵੱਖ ਵੱਖ ਖਾਨਿਆਂ ਚੋਂ ਆ ਰਿਹਾ। ਜਿਹਦੇ ਅੰਦਰ ਗੁਰਮਤ ਪ੍ਰਧਾਨ ਹੋਗੀ ਉਹ ਸ਼ਬਦ ਬੋਲੇਗਾ ਜਿਹੜੇ ਗੁਰੂ ਵਾਲੇ ਹੋਣ। ਕਿਹਾ ਨਾ ਗੁਰੂ ਅਰਜਨ ਮਹਾਰਾਜ ਨੇ, ਜਿਸ ਕੇ ਸਿਰੇ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਹੁਣ ਇਹ ਤੁਕਾਂ ਦੇ ਬਾਹਰੀ ਅਰਥ ਕੀ ਹੋਣਗੇ, ਬਾਹਰੀ ਅਰਥ ਬਣਦੇ ਨੇ ਐ ਰੱਬ ਜੀ ਜਿਹਦੇ ਸਿਰ ਤੇ ਤੂੰ ਖੜ ਗਿਆ ਨਾ, ਜਿਹਦੇ ਸਿਰ ਉੱਪਰ ਤੇਰਾ ਹੱਥ ਆ ਗਿਆ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਉਹਨੂੰ ਕਿਹੜਾ ਦੁੱਖ ਆ ਸਕਦਾ, ਬੋਲ ਨਾ ਜਾਣੇ ਉਹਨੂੰ ਬੋਲਣਾ ਨਹੀਂ ਆਉਂਦਾ, ਮਾਇਆ ਮਦ ਮਾਤਾ ਉਹ ਮਾਇਆ ਵਿੱਚ ਮਸਤ ਹੈ, ਮਰਨਾ ਚੀਤ ਨਾ ਆਵੇ ਉਹਨੂੰ ਕਦੇ ਮਰਨਾ ਚੇਤੇ ਨਹੀਂ ਆ ਰਿਹਾ। ਹੁਣ ਦੋਏ ਤੁਕਾਂ ਆਪਸ ਵਿੱਚ ਟਕਰਾ ਗਈਆਂ ਨਾ, ਪਹਿਲੀ ਤੁਕ ਕਹਿ ਰਹੀ ਹੈ ਵੀ ਜਿਹਦੇ ਉੱਪਰ ਤੇਰਾ ਹੱਥ ਆ ਗਿਆ। ਹੁਣ ਜਿਹਦੇ ਉੱਪਰ ਪਰਮਾਤਮਾ ਦਾ ਹੱਥ ਆ ਜੇ, ਜਿਹਦੇ ਸਿਰ ਤੇ ਉਹ ਆਪ ਹੱਥ ਰੱਖ ਦਵੇ, ਕੀ ਫਿਰ ਉਹਨੂੰ ਮੌਤ ਚੇਤੇ ਨਹੀਂ ਆਉਂਦੀ? ਕੀ ਉਹ ਮਾਇਆ ਵਿੱਚ ਮਸਤ ਹੋ ਜਾਂਦਾ? ਨਹੀਂ, ਇਹਦਾ ਭਾਵ ਅਰਥ ਬਣਦਾ। ਭਾਵ ਅਰਥ ਕੀ ਹੈ? ਐ ਰੱਬ ਜੀ, ਜਿਹਦੇ ਉੱਪਰ ਤੇਰਾ ਹੱਥ ਆ ਗਿਆ ਨਾ, ਤੂੰ ਕਿਰਪਾ ਕਰਤੀ, ਬਖਸ਼ਿਸ਼ ਕਰਤੀ, ਉਹਦੇ ਜੀਵਨ ਵਿੱਚ ਦੁੱਖ ਆਉਂਦੇ ਨੇ। ਇਹ ਨਹੀਂ ਵੀ ਗੁਰਮੁਖ ਨੂੰ ਦੁੱਖ ਨਹੀਂ ਆਉਂਦੇ, ਗੁਰਮੁਖ ਦੇ ਜੀਵਨ ਵਿੱਚ ਵੀ ਦੁੱਖ ਆਉਂਦੇ ਨੇ, ਕਿਉਂਕਿ ਆਹ ਜੀਵਨ ਆਪਾਂ ਜਾਣਦੇ ਹਾਂ, ਪਰ ਪਿਛਲੇ ਜਨਮ ਵਿੱਚ ਕੀ ਕੀਤਾ ਹੋਇਆ ਉਹ ਸਾਨੂੰ ਕੁਝ ਨਹੀਂ ਪਤਾ। ਇਹ ਜਿਹੜੇ ਦੁੱਖ ਸੁੱਖ ਨੇ, ਕਰਮਾਂ ਦੇ ਬੀਜ ਨੇ, ਕਰਮਾਂ ਦਾ ਫਲ ਹੈ। ਜੋ ਬੀਜ ਪਹਿਲਾਂ ਬੀਜੇ ਹੋਏ ਨੇ ਨਾ, ਉਹਨਾਂ ਦਾ ਫਲ ਹੈ ਇਹ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤਾ ਦੀਏ, ਕਿਸ ਕੋ ਦੋਸ ਦੇ ਤੂੰ ਪ੍ਰਾਣੀ, ਸਭ ਆਪਣ ਕੀਆ ਕਰਾਰਾ। ਇਹ ਆਪਣੇ ਨੇ ਇਹ ਦੁੱਖ ਸੁੱਖ। ਤੇ ਕਈ ਵਾਰੀ ਐਸਾ ਹੁੰਦਾ ਹੈ ਕਿ ਗੁਰਮੁਖ ਬਾਣੀ ਪੜਨ ਵਾਲਾ ਬੜਾ ਚੰਗਾ ਜੀਵਨ ਜਿਉਂਦਾ ਜੀ, ਉਹਨੇ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦਾ ਕਰਮ ਨਹੀਂ ਕੀਤਾ ਹੁੰਦਾ, ਪਰ ਦੁੱਖਾਂ ਦੀ ਬਹੁਤ ਭਰਮਾਰ ਹੈ। ਇਹ ਕੀ ਹੋ ਗਿਆ? ਇਹ ਵੀ ਤਾਂ ਹੋ ਸਕਦਾ ਕਿ ਪਿਛਲੇ ਜਨਮ ਵਿੱਚ ਉਹਨੇ ਕੁਛ ਇਸ ਤਰ੍ਹਾਂ ਦਾ ਬੀਜਿਆ ਹੋਵੇ, ਹੁਣ ਆਪਣੇ ਜੀਵਨ ਨੂੰ ਸੁਧਾਰ ਰਿਹਾ। ਜਿਹੜਾ ਦੁੱਖ ਸੁੱਖ ਆਉਂਦਾ ਨਾ, ਕਈ ਵਾਰੀ ਗੁਰਮੁਖ ਦੇ ਜੀਵਨ ਵਿੱਚ ਵੀ ਦੁੱਖ ਆਉਂਦਾ ਹੈ, ਪਰ ਉਹ ਦੁੱਖ ਨੂੰ ਪ੍ਰਾਪਤ ਨਹੀਂ ਕਰਦਾ। ਆਮ ਮਨੁੱਖ ਦੁੱਖ ਨੂੰ ਪ੍ਰਾਪਤ ਕਰਦਾ, ਤੇ ਜਦੋਂ ਮਨ ਤੇ ਜਾ ਕੇ ਦੁੱਖ ਬਹਿ ਜਾਂਦਾ ਨਾ, ਤਾਂ ਉਥੋਂ ਫਿਰ ਰੱਬ ਨੂੰ ਉਲਾਂਭਾ ਨਿਕਲਦਾ। ਜਿਸ ਦੇ ਮਨ ਦੇ ਉੱਪਰ ਦੁੱਖ ਬਹਿ ਗਿਆ, ਉਹਨੇ ਰੱਬ ਨੂੰ ਉਲਾਂਭਾ ਦਿੱਤਾ, ਰੱਬ ਜੀ ਇਹ ਤੂੰ ਮੇਰੇ ਨਾਲ ਕੀ ਕਰਤਾ। ਉਹ ਗਿਲੇ ਕਰਦਾ, ਸ਼ਿਕਵੇ ਕਰਦਾ, ਰੱਬ ਨੂੰ ਉਲਾਂਭੇ ਦਿੰਦਾ, ਰੱਬ ਨੂੰ ਉਲਾਂਭੇ ਦਿੰਦਾ। ਐਸੇ ਐਸੇ ਬਚਨ ਵੀ ਕਈ ਵਾਰੀ ਸੁਣੀਦੇ ਆ। ਪੰਜਾਬ ਦੀ ਧਰਤੀ ਵਿੱਚ ਸੀ ਦਾਸ, ਇੱਕ ਗੁਰਮੁਖ ਨੇ ਬਚਨ ਸੁਣਾਇਆ, ਕਹਿੰਦੇ ਜੀ ਸਾਡੇ ਗੁਆਂਢੀ ਸਾਡੇ ਨਾਲ ਨਾ, ਕਹਿੰਦੇ ਸਤਸੰਗ ਸੀ, ਕਿਤੇ ਦੀਵਾਨ ਸਜਿਆ ਸੀ, ਰਾਗੀ ਸਾਹਿਬਾਨ ਕਥਾ ਵਾਚਕਾਂ ਨੇ ਆਉਣਾ ਸੀ, ਅਸੀਂ ਵੀ ਕਹਿਤਾ ਭਰਾਵੋ ਚੱਲੋ, ਸਾਡੀ ਗੱਡੀ ਜਾਣੀ ਹੈ, ਨਾਲ ਤੁਰ ਚੱਲੋ। ਕਹਿੰਦੇ ਪ੍ਰੇਰ ਕੇ ਲੈ ਕੇ ਗਏ, ਤੇ ਸਬੱਬ ਕੀ ਬਣਿਆ, ਆਉਂਦਿਆਂ ਨੂੰ ਘਰ ਦੇ ਵਿੱਚ ਉਹਨਾਂ ਦਾ ਕੁੱਤਾ ਮਰ ਗਿਆ। ਆ ਕੇ ਪਤਾ ਕੀ ਕਹਿੰਦੇ, ਕਹਿੰਦੇ ਅੱਗੇ ਤੋਂ ਅਸੀਂ ਸਤਸੰਗ ਤੇ ਨਹੀਂ ਜਾਣਾ, ਅੱਗੇ ਤੋਂ ਸਤਸੰਗ ਤੇ ਨਹੀਂ ਜਾਣਾ। ਐਸੇ ਐਸੇ ਲੋਕ, ਐਸੀ ਐਸੀ ਸੋਚ ਮਨੁੱਖ ਦੀ। ਇਧਰ ਕੀ ਹੈ, ਦੁੱਖ ਆ ਰਿਹਾ, ਗੁਰਮੁਖ ਨੂੰ ਲਾਂਭਾ ਨਹੀਂ ਦਿੰਦਾ, ਗਿਲੇ ਨਹੀਂ ਕਰਦਾ, ਸ਼ਿਕਵੇ ਨਹੀਂ ਕਰਦਾ। ਕੀ ਕਹਿੰਦਾ? ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਜੇ ਸੁੱਖ ਤੇਰੀ ਦਾਤ ਹੈ ਤਾਂ ਦੁੱਖ ਵੀ ਤਾਂ ਤੇਰੀ ਉਹ ਦਾਤ ਹੈ, ਜੇ ਜਨਮ ਤੇਰੀ ਦਾਤ ਹੈ ਤਾਂ ਮੌਤ ਵੀ ਤਾਂ ਤੇਰੀ ਉਹ ਦਾਤ ਹੈ। ਜਨਮ ਵੀ ਦੇਣ ਵਾਲਾ ਤੂੰ ਹੈ ਤੇ ਮੌਤ ਵੀ ਤੇਰੇ ਕੋਲੋਂ ਹੀ ਆ ਰਹੀ ਹੈ, ਤੇਰੇ ਹੁਕਮ ਵਿੱਚ ਹੀ ਹੈ ਨਾ ਸਾਰਾ ਕੁਝ। ਜੇ ਸਾਰਾ ਕੁਝ ਤੇਰੇ ਹੁਕਮ ਵਿੱਚ ਹੈ, ਫਿਰ ਮੈਂ ਲਾਂਭਾ ਕਿਉਂ ਦਵਾਂ? ਗੁਰਮੁਖ ਲਾਂਭਾ ਨਹੀਂ ਦਿੰਦਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਤ, ਉਹਨੂੰ ਉਹ ਬੋਲ ਨਹੀਂ ਬੋਲਣੇ ਆਉਂਦੇ ਜੋ ਮਾਇਆ ਵਿੱਚ ਮਸਤ ਬੰਦਿਆਂ ਦੇ ਹੁੰਦੇ ਨੇ। ਕਿਹਨੂੰ? ਗੁਰਮੁਖ ਨੂੰ, ਜਿਹਦੇ ਉੱਪਰ ਉਹਦਾ ਹੱਥ ਆ ਗਿਆ। ਬੋਲ ਨਾ ਜਾਣੇ ਮਾਇਆ ਮਦ ਮਤ, ਮਰਨਾ ਚੇਤ ਨਾ ਆਵੇ। ਜਿਹੜਾ ਹਰ ਰੋਜ਼ ਅਸੀਂ ਸਹਿਕ ਸਹਿਕ ਕੇ ਮਰਦੇ ਹਾਂ ਨਾ, ਵੀ ਜੇ ਆਹ ਕੰਮ ਮੈਂ ਨਾ ਕੀਤਾ ਮੇਰੇ ਰਿਸ਼ਤੇਦਾਰ ਕੀ ਕਹਿਣਗੇ। ਹੁਣ ਉਹ ਤਾਂ ਉਹ ਕੰਮ ਨੂੰ ਧਰਮ ਆਗਿਆ ਨਹੀਂ ਦਿੰਦਾ, ਗੁਰੂ ਨਹੀਂ ਕਹਿੰਦੇ ਵੀ ਇਹ ਕੰਮ ਕਰ, ਪਰ ਅਸੀਂ ਨੱਕ ਰੱਖਣ ਵਾਸਤੇ ਕਰਦੇ ਹਾਂ, ਰਿਸ਼ਤੇਦਾਰ ਸੰਬੰਧੀਆਂ ਸੱਜਣਾ ਮਿੱਤਰਾਂ ਲਈ ਕਰਦੇ ਹਾਂ, ਗੁਰੂ ਆਗਿਆ ਨਹੀਂ ਦੇ ਰਿਹਾ। ਇਹ ਕੀ ਹੈ? ਇਹ ਵੀ ਤਾਂ ਮੌਤ ਹੈ ਨਾ, ਹਰ ਰੋਜ਼ ਸਹਿਕ ਸਹਿਕ ਕੇ ਮਰਦੇ ਹਾਂ। ਗੁਰਮੁਖ ਅਜਿਹੀ ਮੌਤ ਨਹੀਂ ਮਰਦਾ। ਮਰਨਾ ਚੀਤ ਨਾ ਆਵੇ, ਉਹਨੂੰ ਯਾਦ ਹੈ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੇ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗੱਲ ਚੱਲ ਰਹੀ ਸੀ ਕਿ ਮਨੁੱਖ ਦੇ ਅੰਦਰ ਜੋ ਕੁਝ ਹੁੰਦਾ ਹੈ, ਜਵਾਨ ਉਹਨੂੰ ਬਾਹਰ ਕੱਢਦੀ ਹੈ। ਮਨੁੱਖ ਆਪਣੇ ਸ਼ਬਦਾਂ ਤੋਂ ਪਛਾਣਿਆ ਜਾਂਦਾ ਹੈ ਕਿ ਇਹ ਅੰਦਰੋਂ ਕਿਹੋ ਜਿਹਾ। ਸ਼ਬਦ ਹੀ ਮਨੁੱਖ ਦੀ ਤਸਵੀਰ ਹੈ। ਇਮਾਨ ਮਨੁੱਖ ਨੂੰ ਅੰਦਰੋਂ ਭਰਦਾ ਤੇ ਜਵਾਨ ਵਰਤਾਉਂਦੀ ਹੈ। ਜਿਹਨੂੰ ਇਮਾਨ ਨੇ ਭਰਤਾ, ਧਰਮ ਨੇ ਭਰਤਾ, ਉਹ ਜਦੋਂ ਵੀ ਬੋਲੇਗਾ ਮਿੱਠਾ ਬੋਲੇਗਾ, ਪ੍ਰੇਮ ਵਿੱਚ ਬੋਲੇਗਾ, ਹਮੇਸ਼ਾ ਮਿੱਠਾ ਬੋਲੇਗਾ ਤੇ ਪ੍ਰੇਮ ਵਿੱਚ ਬੋਲੇਗਾ। ਗੁਰਸਿੱਖੋ, ਮਾਣ ਕਰਿਆ ਕਰੋ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਸ਼ਹਾਦਤ ਹੋਈ ਹੈ ਸੰਨ 1606 ਵਿੱਚ, ਸ਼ਹਾਦਤ ਹੋਈ ਪਾਤਸ਼ਾਹ ਦੀ। ਤੇ ਹਰ ਸਾਲ ਆਪਾਂ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਜਿੱਥੇ ਦੀਵਾਨ ਸਜਦੇ ਨੇ ਨਾ ਉੱਥੇ ਸਤਿਗੁਰਾਂ ਦੀ ਯਾਦ ਵਿੱਚ ਛਬੀਲਾਂ ਵੀ ਲੱਗਦੀਆਂ, ਠੰਡੇ ਮਿੱਠੇ ਜਲ ਦੀ ਛਬੀਲ ਲੱਗਦੀ ਹੈ, ਠੰਡੇ ਮਿੱਠੇ ਜਲ ਦੀ। ਦੇਖੋ ਜਦੋਂ ਸਨਾਤਨ ਮਤ ਨੂੰ ਵੇਖੋਗੇ ਨਾ, ਉਹ ਰਾਮਲੀਲਾ ਕਰਦੇ ਆ ਦੁਸਹਿਰੇ ਦੇ ਦਿਨਾਂ ਵਿੱਚ। ਇਤਿਹਾਸ ਸਾਰਿਆਂ ਨੂੰ ਪਤਾ, ਸਭ ਨੂੰ ਪਤਾ ਕੀ ਇਤਿਹਾਸ ਹੈ। ਉਹ ਕਹਿੰਦੇ ਨੇ ਜੀ ਰਾਵਣ ਸੀਤਾ ਮਾਈਆ ਨੂੰ ਚੁੱਕ ਕੇ ਲੈ ਗਿਆ ਸੀ, ਉਹ ਰਾਵਣ ਦਾ ਪੁਤਲਾ ਅੱਜ ਤੱਕ ਫੂਕਦੇ ਨੇ, ਅੱਜ ਤੱਕ ਫੂਕ ਰਹੇ ਨੇ ਰਾਵਣ ਨੂੰ। ਹਾਂ ਰਾਵਣ ਕਰੈਕਟਰ ਦਾ ਬਹੁਤ ਚੰਗਾ ਸੀ, ਲੈ ਗਿਆ ਪਰ ਉਹ ਇਖਲਾਕ ਤੋਂ ਨਹੀਂ ਗਿਰਿਆ। ਅੱਜ ਤੱਕ ਰਾਵਣ ਫੂਕਿਆ ਜਾ ਰਿਹਾ, ਕਿਹੜੀ ਗਲਤੀ ਪਿੱਛੇ? ਕਿ ਉਹ ਸੀਤਾ ਮਾਈਆ ਨੂੰ ਚੁੱਕ ਕੇ ਲੈ ਗਿਆ ਸੀ। ਆਈ ਆ ਨਾ ਇਤਿਹਾਸ ਹੈ ਉਹਨਾਂ ਦਾ ਇਹ, ਅੱਜ ਤੱਕ ਰਾਵਣ ਫੂਕ ਰਹੇ ਨੇ। ਪਰ ਹੁਣ ਆਓ ਆਪਣੇ ਘਰ ਵਿੱਚ, ਕਦੇ ਸੋਚੀਆਂ ਸੀ ਇਹ ਗੱਲਾਂ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋ ਗਈ, ਤੱਤੀ ਤਵੀ ਤੇ ਚੌਂਕੜਾ ਲੱਗ ਗਿਆ, ਜਹਾਂਗੀਰ ਚੰਦੂ ਨਕਸ਼ਬੰਦੀਏ ਇਹ ਸਾਰੇ ਰਲ ਕੇ ਸੇਖ ਅਹਿਮਦ ਸਰਹੰਦੀ, ਮੁਰਤਜਾ ਖਾਂ, ਗੁਰਦਿੱਤਾ ਪੜਪੁੰਜਾ, ਇਹ ਸਾਰੇ ਇਕੱਠਾ ਹਜੂਮ ਹੈ ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਹਾਦਤ ਨੂੰ ਅਜ਼ਾਮ ਦਿੱਤਾ। ਪਰ ਅਸੀਂ ਕੀ ਕਰਦੇ ਹਾਂ ਕਿ ਜਹਾਂਗੀਰ ਦਾ ਪੁਤਲਾ ਫੂਕਿਆ ਆਪਾਂ? ਕਦੇ ਫੂਕਿਆ ਜਹਾਂਗੀਰ ਦਾ ਪੁਤਲਾ? ਔਰੰਗਜ਼ੇਬ ਦਾ ਨਹੀਂ। ਸਿੱਖਾਂ ਨੇ ਕੀ ਕੀਤਾ? ਗੁਰੂ ਅਰਜਨ ਮਹਾਰਾਜ ਦੀ ਯਾਦ ਵਿੱਚ ਠੰਡਾ ਤੇ ਮਿੱਠਾ ਜਲ ਦੀ ਛਬੀਲ ਲਾਤੀ। ਸਿੱਖੋ ਤੁਸੀਂ ਠੰਡੇ ਵੀ ਰਹਿਣਾ ਤੇ ਅੰਦਰੋਂ ਮਿੱਠੇ ਵੀ ਰਹਿਣਾ, ਗੱਜ ਕੇ ਆਖੋ ਸਤਨਾਮ। ਮਿਠਾਸ ਵੀ ਭਰਤੀ ਤੇ ਠੰਡ ਵੀ ਭਰਤੀ। ਇਹ ਹੈ ਨਾ ਗੁਰੂ, ਐਵੇਂ ਨਹੀਂ ਕਹਿੰਦੇ ਅਸੀਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਪੜ੍ਹ ਕੇ ਤਾਂ ਵੇਖੋ ਇਤਿਹਾਸ ਆਪਣਾ, ਗੱਲ ਤਾਂ ਖੋਜਣ ਦੀ ਹੈ। ਬੜੇ ਅਮੋਲਕ ਹੀਰੇ ਪਏ ਨੇ ਇਤਿਹਾਸ ਵਿੱਚ, ਸਮਝੋ ਅਸੀਂ ਬਹੁਤ ਅਮੀਰ ਹਾਂ, ਸਾਡਾ ਇਤਿਹਾਸ ਬਹੁਤ ਅਮੀਰ ਹੈ। ਤਾਂ ਕੀ ਹੈ, ਜਿਹੜਾ ਗੁਰਮੁਖ ਹੈ ਅੰਦਰੋਂ ਭਰ ਗਿਆ, ਉਹ ਕਦੇ ਵੀ ਕਿਸੇ ਨੂੰ ਕੌੜਾ ਨਹੀਂ ਬੋਲਦਾ, ਉੱਚਾ ਨਹੀਂ ਬੋਲਦਾ। ਪਰ ਜਿਹੜਾ ਅੰਦਰੋਂ ਨਹੀਂ ਭਰਿਆ, ਗੱਲ ਹੁਣ ਉਹਦੀ ਚੱਲਦੀ ਹੈ, ਅੰਦਰੋਂ ਨਹੀਂ ਭਰਿਆ ਤੇ ਉੱਥੇ ਮਹਾਰਾਜ ਨੇ ਕੀ ਕਹਿ ਦਿੱਤਾ? ਦਿਲੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ, ਕੱਚਿਆ ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ, ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਕੇਵਲ ਬਾਹਰੋਂ ਨਹੀਂ, ਬਾਬਾ ਫਰੀਦ ਸਾਹਿਬ ਕਹਿੰਦੇ ਅੰਦਰੋਂ ਆਪ ਸਵਾਰ ਹੈ, ਮੈਂ ਮਿਲਾਂ ਰੱਬ ਨੂੰ ਮਿਲਣਾ ਤਾਂ ਆਪਣੇ ਆਪ ਨੂੰ ਅੰਦਰੋਂ ਸਵਾਰ, ਅੰਦਰੋਂ ਸਾਫ਼ ਕਰ। ਉਹ ਅਕਾਲ ਪੁਰਖ ਪਰਮਾਤਮਾ ਭੇਖਾਂ ਤੇ ਨਹੀਂ ਰੀਝਦਾ, ਪਹਿਰਾਵੇ ਤੇ ਨਹੀਂ ਰੀਝਦਾ, ਬਾਹਰੋਂ ਨਹੀਂ ਰੀਝਦਾ, ਉਹ ਤੈਨੂੰ ਅੰਦਰੋਂ ਜਾਣਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਭਾਈ ਗੁਰਦਾਸ ਕੀ ਕਹਿੰਦੇ ਨੇ? ਪੂਸ਼ਤ ਪਥਕ ਤੇ ਮਾਰਗ ਨਾ ਤਰੈ ਪੈਰ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈ ਹੈ। ਪਿਆਰੇ ਨੂੰ ਮਿਲਣ ਜਾਣਾ, ਪਿਆਰਾ ਮਿੱਤਰ ਹੈ ਉਹਨੂੰ ਮਿਲਣ ਵਾਸਤੇ ਜਾਣਾ। ਮੰਜ਼ਲ ਦਾ ਪਤਾ ਹੈ, ਰਾਹ ਦਾ ਨਹੀਂ ਪਤਾ। ਮੰਜ਼ਲ ਦਾ ਪਤਾ ਹੈ, ਰਾਹ ਦਾ ਨਹੀਂ ਪਤਾ। ਤੇ ਪੁੱਛਦਾ ਫਿਰਦਾ ਰਾਹੀਆਂ ਨੂੰ, ਕਹਿੰਦਾ ਮੈਂ ਆਹ ਜਗ੍ਹਾ ਤੇ ਜਾਣਾ। ਪੁੱਛੀ ਜਾਂਦਾ ਪੁੱਛੀ ਜਾਂਦਾ, ਪਰ ਇੱਕ ਵੀ ਕਦਮ ਪੁੱਟਦਾ ਨਹੀਂ ਕਿ ਪਹੁੰਚ ਜਾਓ, ਨਹੀਂ। ਪੂਸ਼ਤ ਪਥਕ ਤੇ ਮਾਰਗ ਨਾ ਧਰੈ ਪੈਰ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ। ਪੂਸ਼ਤ ਹੈ ਵੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਲੱਗੀ ਹੈ ਬਿਮਾਰੀ ਤੇ ਵੈਦਾਂ ਦਾ, ਡਾਕਟਰਾਂ ਦਾ, ਹਸਪਤਾਲਾਂ ਦਾ ਨਾ ਪਤਾ ਨੋਟ ਕਰੀ ਜਾਂਦਾ ਵੀ ਆਹ ਬਿਮਾਰੀ ਆ, ਕਿੱਥੋਂ ਇਲਾਜ ਹੋਊਗਾ, ਦੱਸਣ ਵਾਲੇ ਦੱਸੀ ਜਾਂਦੇ ਨੇ ਵੀ ਆਹ ਡਾਕਟਰ ਆ ਹਸਪਤਾਲ ਵਿੱਚ ਇੰਨੇ ਵਜੇ ਮਿਲੂਗਾ, ਉਹ ਲਿਖੀ ਜਾਂਦਾ ਸਾਰਾ ਕੁਝ, ਪਰ ਕਦੇ ਡਾਕਟਰ ਕੋਲ ਪਹੁੰਚਦੀ ਨਹੀਂ, ਹਸਪਤਾਲ ਕਦੇ ਜਾਂਦੀ ਨਹੀਂ ਕਿ ਠੀਕ ਹੋਜੂ, ਨਹੀਂ। तीन पड़ा ने ना, पहला जा डॉक्टर नू अपनी मर्ज दस, रोग दस, वो तेनू दवाई दवेगा ते नाल तेनू परहेज दसेगा, नाल तेनू परहेज दसेगा, फिर तां तेरा रोग ठीक हो सकदा है, पर तू पता नोट करी जाना, पुछी जाना, एवें तेनू कुछ नहीं मिलन लग्या। पूछत है वैद खात औखद ना संजम सह, कैसे मिट रोग सुख सहज समाई है। पूछत सोहागन कर्म है दोहागन कै, एक दोहागन सुहागन नू पुछदी है, कहदी भैण मैं मेनू आए दस भी तेरे घर दे विच बड़ी सुख शांति रहिंदी है, कदे भी भांडे नहीं खड़के, ते एक किवें हुंदा तेरे घर विच वरतारा। सुहागन दसदी है कि मैं तां सत वचन दी अधिकारी हां, सत वचन दी अधिकारी हां, खेमा दी अधिकारी हां। ते दूजे शब्दां विच एक मनमुख गुरमुख नूं पुछदा कि गुरमुखा रब दे प्यारिया, इन्ना सहज वाला जीवन, प्यार वाला जीवन, मिठा जीवन तेनू कित्थों मिल गया। उन्हें दस दिता कि सब कुछ गुरु की कृपा, सब कुछ गुरु की कृपा, गुरबाणी की कृपा है। पुछत सुहागन कर्म है दोहागन कै, पुछी जानी है सुहागन नू दोहागन जाके कि तेरे घर दे विच सुख किवें वरत्या होया, कदे लड़ाई झगड़ा नहीं होया। वह दस रही है भी मैं अपने पति दे कदे अगे नहीं बोली, मैं नाल मिलके चली हां, साडे विचार एक ने, मैं सत वचन दी अधिकारी हां। पुछ लिया पर वह कीता नहीं कि झगड़ा मिट जू दुहागन दे घरों, नहीं मिट सकता। पूछत सुहागन कर्म है दोहागन कै, हृदय बेबचार कत सेह जा बलाई है। गाए सुने आखे मीचे पाईए ना परम पद, गुर उपदेश गहो लो ना कमाई है। केवल, मैं शब्द वरत रहा, केवल अखा मीचन नाल, गाउन नाल, कहन नाल, कथनी करन नाल ओ परमात्मा नहीं मिलता। गाए सुने आखे मीचे पाईए ना परम पद, हां तेरा अंदर भरिया होया, अंदर प्यार है, कहना भी, गाउना भी, सुनना भी, नेत्र बंद कीते भी सारा कुछ प्रवान है फिर, जे तेरे अंदर कुछ है, पर जे नहीं उनू प्रवान नहीं कीता। इसलिए केवल बाहरों सब कुछ करन नाल, कथनी करन नाल कुछ नहीं मिलना। ये घर तां कमाई वाले आंदा है, आपां अरदास विच हर रोज कहने ना, पंजां प्यारियां चौहां साहबजादियां चालियां मुकतियां हटियां जपियां तपियां, जिन्हां नाम जपिया बंड के छकिया, देग चलाई तेग वाही, देख के आन डिठ कीता, तिना प्यारियां सचियारियां दी कमाई दा ध्यान धर के बोलो जी, केड़ी कमाई है? पैसे दी गल नहीं है इत्थे, जमीना दे दादां दी गल भी नहीं है, दौलतां शौहरतां दी गल नहीं है, एक कमाई केड़ी है फिर? एक कमाई है अंदरली, जिन्हां ने अपने आप नूं अंदरों शुभ गुणा नाल भर लिया, तिन्हां दी कमाई दा ध्यान धर के बोलो जी वाहिगुरु। आ बेनती करके दास समाप्ति करे। कलंगीधर पातशाह ने ना दीने कांगड़ तो औरंगजेब नूं जाफरनामा लिखिया, जाफर जित नूं कहिंदे ने, नामा चिट्ठी नूं कहिंदे ने, जित दी चिट्ठी। पुछन लगे कहिंदे गुरसिखो भी औरंगे नूं किवें खत्म करिए, हुण किवें मारीए, जयकार की ओ धर्मियां का पापी को दंड दी होए, किवें करिए दसो, खंडे बहुत खड़काले, जंग युद्ध हो गए, हुण किहड़ा शास्त्र चलाईए, बाहरी शास्त्र चलाईए जां शब्द दा? पातशाह जी शब्द दा, शब्द भी शास्त्र है ना अपने आप विच, कबीर सतगुर सूरमे बाहिया बाण, जो एक गुरु का शब्द भी शास्त्र है। वह वक्त सतगुरु जी ने दीने कांगड़ तो जाफरनामा लिखिया, जिच दी चिट्ठी, उहदे विच औरंगे दी आत्मा नूं झंझोड़िया। की कहिंदे? कहिंदे औरंगिया मैं मानदा तू पंज वक्त दा नवाजी है, हर रोज पंज वक्त दी नमाज पढ़दा है तू, गुरु किड्डे खुले दिल दा है, जिहड़ा उहदे विच गुण है ना वो कह रहे ने भी आ भी तेरे विच गुण है। हालांकि उन्हें गुरु घर नाल कट नहीं की, औरंगजेब ने ਘੱਟ ਨਹੀਂ ਕੀਤੀ, ਪਰ ਗੁਰੂ ਕਿੰਨਾ ਨਿਰਵੈਰ ਹੈ, ਜੋ ਉਹਦੇ ਵਿੱਚ ਗੁਣ ਹੈ ਉਹ ਵੀ ਕਹਿ ਰਹੇ ਨੇ। ਕਹਿੰਦੇ ਮੈਂ ਮੰਨਦਾ ਤੂੰ ਪੰਜ ਵਕਤ ਦਾ ਨਵਾਜੀ ਹੈ, ਮੈਂ ਮੰਨਦਾ ਤੂੰ ਮੱਕੇ ਹੱਜ ਕਰਨ ਵਾਸਤੇ ਵੀ ਜਾਣੇ, ਮੈਂ ਮੰਨਦਾ ਤੂੰ ਕੁਰਾਨ ਸ਼ਰੀਫ ਨੂੰ ਪੜ੍ਹਦੇ, ਮੈਂ ਇਹ ਵੀ ਸੁਣਿਆ ਕਿ ਤੂੰ ਆਪਣੇ ਹੱਥਾਂ ਨਾਲ ਕੁਰਾਨ ਸ਼ਰੀਫ ਨੂੰ ਲਿਖਦੇ, ਬਾਜ਼ਾਰ ਵਿੱਚ ਵੇਚਦੇ, ਤੇ ਤੇਰੀ ਲਿਖੀ ਹੋਈ ਕੁਰਾਨ ਸ਼ਰੀਫ ਮਹਿੰਗੇ ਭਾਅ ਵਿੱਚ ਵਿਕਦੀ ਹੈ, ਆਪਣੇ ਹੱਥਾਂ ਨਾਲ ਟੋਪੀਆਂ ਬੁਣਦੇ ਉਹ ਵੀ ਬਾਜ਼ਾਰ ਵਿੱਚ ਵੇਚਦਾ, ਉਹ ਵੀ ਮਹਿੰਗੇ ਭਾਅ ਵਿਕਦੀਆਂ, ਜੋ ਉਹਨਾਂ ਤੋਂ ਆਮਦਨੀ ਹੁੰਦੀ ਹੈ ਤੂੰ ਉਹਦੇ ਨਾਲ ਆਪਣਾ ਪਰਿਵਾਰ ਪਾਲਦੇ, ਮੈਂ ਇਹ ਵੀ ਸੁਣਿਆ। ਔਰੰਗਜ਼ੇਬ ਮੈਂ ਇਹ ਵੀ ਸੁਣਿਆ ਤੂੰ ਹਰ ਵਕਤ ਆਪਣੇ ਹੱਥ ਵਿੱਚ ਤਸਵੀ ਰੱਖਦੇ ਮਾਲਾ, ਅੱਲਾ ਅੱਲਾ ਕਹੀ ਜਾਂਦੇ ਹਰ ਵਕਤ। ਉਹ ਕਿੰਨਾ ਕੁਝ ਕਹਿਤਾ, ਤੂੰ ਪੰਜ ਵਕਤ ਦਾ ਨਵਾਜੀ ਵੀ ਹੈ, ਤੂੰ ਜਕਾਤ ਵੀ ਦਿੰਦਾ ਧਰਮ ਦੇ ਨਾਂ ਤੇ, ਤੂੰ ਹੱਜ ਵੀ ਕਰਦੈ, ਕੁਰਾਨ ਸ਼ਰੀਫ ਦਾ ਤੂੰ ਪਾਠੀ ਵੀ ਹੈ, ਉਹਨੂੰ ਪੜ੍ਹਦੈ, ਤੂੰ ਮਾਲਾ ਵੀ ਫੇਰਦੈ, ਸਾਰਾ ਕੁਝ ਕਹਿਦਾ ਨਾ। ਫਿਰ ਮਹਾਰਾਜ ਨੇ ਇਹ ਵੀ ਕਿਹਾ ਕਿ ਤੂੰ ਟੋਪੀਆਂ ਬੁਣਦੈ, ਕੁਰਾਨ ਸ਼ਰੀਫ ਲਿਖਦੈ, ਕਹਿੰਦੇ ਸਭ ਕੁਝ ਕਰਦਾ ਕਰਦਾ ਤੂੰ ਧਰਮੀ ਨੀ, ਤੂੰ ਕਪਟੀ ਹੈ, ਤੂੰ ਧਰਮੀ ਨੀ, ਤੂੰ ਕਪਟੀ ਹੈ। ਜਿਹੜੇ ਆਸਣ ਤੇ ਤੂੰ ਬਹਿਣਾ ਨਾ, ਤਖ ਤੇ ਤੌਸ ਤੇ, ਇਹਦੇ ਹੇਠਾਂ ਤੇਰੇ ਭਰਾ ਦਾਰਾ ਉਹਦਾ ਸਿਰ ਲੱਗਿਆ ਹੋਇਆ, ਆਪਣੇ ਪਰਿਵਾਰ ਦਾ ਖੂਨ ਡੋਲ ਕੇ, ਹੱਡ ਵਿਛਾ ਕੇ, ਉਹਨਾਂ ਦੇ ਹੱਡੀਆਂ ਵਿਛਾ ਕੇ ਤੂੰ ਉਹਨਾਂ ਦੇ ਉੱਪਰ ਬੈਠਾ, ਸਭ ਕੁਝ ਕਰਦਾ ਕਰਦਾ ਔਰੰਗਜ਼ੇਬ ਤੂੰ ਧਰਮੀ ਨੀ, ਧਰਮ ਤੇਰੇ ਨੇੜੇ ਤੇੜੇ ਨੀ ਹੈ। ਜੇ ਤੇਰੇ ਪੱਲੇ ਧਰਮ ਹੁੰਦਾ ਨਾ, ਤੂੰ ਅੱਲਾ ਨੂੰ ਪਿਆਰ ਕਰਨ ਵਾਲਾ ਹੁੰਦਾ, ਖੁਦਾ ਨੂੰ ਪਿਆਰ ਕਰਨ ਵਾਲਾ ਹੁੰਦਾ, ਤੂੰ ਕਦੇ ਵੀ ਹਿੰਦੂਆਂ ਦੇ ਮੰਦਰ ਨਾ ਢਾਉਂਦਾ। ਕਿਉਂ? ਜਿਹੜਾ ਰੱਬ ਨੂੰ ਪਿਆਰ ਕਰਦਾ ਉਹ ਰੱਬ ਦੀ ਖਲਕਤ ਨੂੰ ਵੀ ਪਿਆਰ ਕਰਦਾ, ਤਾਂ ਸੁਭਾਵਿਕ ਬਾਤ ਹੈ। ਸਾਡਾ ਕੋਈ ਮਿੱਤਰ ਹੋਵੇ ਨਾ ਪਿਆਰਾ, ਉਹਦਾ ਘਰ ਵੀ ਸਾਨੂੰ ਪਿਆਰਾ ਲੱਗਦਾ, ਉਹਦੇ ਬੱਚੇ ਵੀ ਪਿਆਰੇ ਲੱਗਦੇ ਨੇ, ਉਹਦੀ ਹਰ ਇੱਕ ਵਸਤੂ ਸਾਨੂੰ ਪਿਆਰੀ ਲੱਗਦੀ ਹੈ। ਕਿਹਦੀ? ਜਿਹਦੇ ਨਾਲ ਸਾਡਾ ਪਿਆਰ ਹੋਵੇ, ਇਹ ਤਾਂ ਸੁਭਾਵਿਕ ਬਾਤ ਹੈ। ਇਸੇ ਤਰ੍ਹਾਂ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਬਣ ਗਿਆ, ਉਹ ਪਰਮਾਤਮਾ ਦੀ ਕਾਇਨਾਤ ਨੂੰ, ਉਹਦੀ ਕੁਦਰਤ ਨੂੰ ਵੀ ਪਿਆਰ ਕਰਦੇ ਨੇ। ਤਾਂ ਹੀ ਕਿਹਾ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਕੁਦਰਤ ਤੋਂ ਸਦਕੇ ਜਾਂਦੇ ਹਾਂ ਪਰ ਕੁਦਰਤ ਦੀ ਪੂਜਾ ਨਹੀਂ ਕਰਦੇ। ਸਿੱਖ ਕੀ ਕਰਦਾ? ਕੁਦਰਤ ਤੋਂ ਸਦਕੇ ਜਾਂਦਾ ਕੁਦਰਤ ਦੀ, ਕਦੇ ਵੀ ਪੂਜਾ ਨਹੀਂ ਕਰਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਹਿੰਦੇ ਜੇ ਤੇਰਾ ਅੱਲਾ ਨਾਲ ਪਿਆਰ ਹੁੰਦਾ, ਖੁਦਾ ਨਾਲ ਪਿਆਰ ਹੁੰਦਾ, ਉਹ ਜਿਹੜਾ ਕਹਿਰ ਆ ਤਲਵਾਰ ਚੱਕ ਕੇ ਤੂੰ ਢਾਇਆ ਨਾ, ਇਹ ਤੂੰ ਕਹਿਰ ਨਾ ਕਰਦਾ, ਇਹ ਸਭ ਕੁਝ ਕਰਦਾ ਕਰਦਾ ਤੂੰ ਧਰਮੀ ਨੀ, ਤੂੰ ਇੱਕ ਨੰਬਰ ਦਾ ਕਪਟੀ ਹੈ। ਜਦੋਂ ਆਹ ਔਰੰਗਜ਼ੇਬ ਨੇ ਪੜ੍ਹਿਆ ਨਾ, ਉਹ ਅੰਦਰ ਤੱਕ ਹਿੱਲ ਗਿਆ। ਤੇ ਪਿੱਛੇ ਲਿਖਿਆ ਸੀ ਭਾਈ ਦਇਆ ਸਿੰਘ ਧਰਮ ਸਿੰਘ ਜਦੋਂ ਔਰੰਗਾਬਾਦ ਉਹ ਲੈ ਕੇ ਪਹੁੰਚੇ ਜਾਫਰਨਾਮਾ, ਤੇ ਪਿੱਛੇ ਲਿਖਿਆ ਸੀ ਔਰੰਗਜ਼ੇਬ ਜਿੰਨੀ ਦੇਰ ਤੱਕ ਤੂੰ ਫਤਿਹ ਨੀ ਨਾ ਬੁਲਾਉਂਦਾ ਤੇਰੇ ਪ੍ਰਾਣ ਨੀ ਨਿਕਲਨੇ। ਹੁਣ ਤੜਫੇ ਸੇਜਾ ਤੇ ਪਿਆ ਇਹ, ਕੀ ਕਰੇ? ਕੱਟੜ ਸੀ ਅੰਦਰੋਂ, ਤਾਂ ਇਹਦੀ ਧੀ ਸੀ ਜਹਾਂ ਆਰਾ, ਉਹ ਜਾਣਦੀ ਸੀ ਆਪਣੀਆਂ ਅੱਬਾ ਦੀਆਂ ਆਦਤਾਂ ਨੂੰ। ਕਹਿਣ ਲੱਗੀ, ਅੱਬਾ ਜਾਂ ਹੁਣ ਸਭ ਕੁਝ ਕਰਨਾ ਪੈਣਾ, ਜੋ ਗੁਰੂ ਨੇ ਲਿਖਿਆ ਉਹ ਕਰਨਾ ਪੈਣਾ, ਜੋ ਸਿੱਖ ਕਹਿੰਦੇ ਨੇ ਕਰਨਾ ਪੈਣਾ। ਕਹਿੰਦਾ ਕਰਾਂ ਕਿਵੇਂ, ਕਰਾਂ ਕਿਵੇਂ? ਮੈਂ ਤਾਂ ਸਵਾ ਸਵਾ ਮਨ ਜਨੇਊ ਹਰ ਰੋਜ਼ ਲਹਾਏ ਨੇ ਹਿੰਦੂਆਂ ਦੇ, ਮੈਂ ਤਾਂ ਦੋ ਤੋਂ ਇੱਕ ਬਣਾਉਣਾ ਚਾਹੁੰਦਾ ਸੀ ਹਿੰਦੁਸਤਾਨ ਵਿੱਚ, ਹਿੰਦੂਆਂ ਤੋਂ ਇਸਲਾਮ ਤੋਂ ਸਿਰਫ ਇਸਲਾਮ ਬਣਾਉਣਾ ਚਾਹੁੰਦਾ ਸੀ, ਮੈਂ ਚਾਹੁੰਦਾ ਸੀ ਇੱਥੇ ਗੱਲ ਕੁਰਾਨ ਸ਼ਰੀਫ ਦੀ ਹੋਵੇ, ਮੈਂ ਚਾਹੁੰਦਾ ਸੀ ਹੈਦਰੀ ਝੰਡਾ ਝੁੱਲੇ, ਮੈਂ ਚਾਹੁੰਦਾ ਸੀ ਗੱਲ ਹਜ਼ਰਤ ਮੁਹੰਮਦ ਸਾਹਿਬ ਦੀ ਚੱਲੇ, ਪਰ ਇਹ ਕੀ ਹੋ ਗਿਆ, ਇਹ ਤੀਜਾ ਖਾਲਸਾ ਵੀ ਪੈਦਾ ਹੋ ਗਿਆ, ਦੋ ਤੋਂ ਤਿੰਨ ਬਣ ਗਏ, ਇਹ ਮੇਰੇ ਤੋਂ ਜਰਿਆ ਨਹੀਂ ਜਾ ਰਿਹਾ, ਕੀ ਕਰਾਂ? ਕਹਿਣ ਲੱਗੇ ਜੋ ਗੁਰੂ ਨੇ ਕਿਹਾ ਉਹ ਕਰ। ਕਿਵੇਂ ਫਤਿਹ ਬੁਲਾਵਾਂ, ਕਿਵੇਂ ਫਤਿਹ ਬੁਲਾਵਾਂ, ਮੇਰੀ ਜੇਬਾ ਕਿਵੇਂ ਫਤਿਹ ਬੁਲਾਏਗੀ? ਤਾਂ ਉਹ ਵਕਤ ਔਰੰਗਜ਼ੇਬ ਕਹਿੰਦਾ ਫਿਰ ਐਂ ਕਰੋ ਵੀ ਸੋਨੇ ਦਾ ਪੱਤਰ ਝਾੜ ਦੋ ਮੇਰੀ ਜੀਭ ਤੇ ਨਾ, ਸੋਨੇ ਦਾ ਪੱਤਰ। ਤਰਲਾ ਲਿਆ ਉਹਨੇ ਵੀ ਕੰਨ ਸਿੱਧਾ ਨਹੀਂ ਫੜਨਾ, ਗੱਲ ਬਾਂਹ ਘੁਮਾ ਕੇ ਫੜਨਾ, ਫੜਨਾ ਤਾਂ ਕੰਨੀ ਹੀ ਹੈ। ਉਹ ਕਹਿੰਦਾ ਵੀ ਮੇਰੀ ਜੀਭ ਦੇ ਉੱਪਰ ਸੋਨੇ ਦਾ ਪੱਤਰ ਚਾੜ ਦੋ, ਫਤਿਹ ਮੈਂ ਨਹੀਂ ਬੁਲਾਈ, ਕਿਹਨੇ ਬੁਲਾਈ? ਸੋਨੇ ਦੇ ਪੱਤਰ ਨੇ ਬੁਲਾਤੀ, ਤੇ ਔਰੰਗਜ਼ੇਬ ਨੇ ਬੁਲਾਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਧੌਣ ਤੇ ਗੋਡਾ ਰੱਖਿਆ ਸੀ ਕਲਗੀਧਰ ਨੇ, ਕਿਵੇਂ ਜਾਫਰਨਾਮਾ ਲਿਖ ਕੇ। ਨਾਲੇ ਨੂੰ ਅਹਿਸਾਸ ਕਰਾਤਾ ਕਿ ਤੂੰ ਬਾਹਰੋਂ ਧਰਮੀ ਬਣਿਆ ਫਿਰਦਾ, ਪਰ ਧਰਮ ਨਾਂ ਦੀ ਚੀਜ਼ ਤੇਰੇ ਜੀਵਨ ਵਿੱਚ ਨਹੀਂ, ਤੂੰ ਇੱਕ ਨੰਬਰ ਦਾ ਕਪਟੀ ਹੈ। ਜਾਫਰਨਾਮਾ ਪੜ੍ਹ ਕੇ ਔਰੰਗਜ਼ੇਬ ਅੰਦਰ ਤੱਕ ਹਿੱਲਿਆ ਸੀ ਤੇ ਉਹ ਨਰਕਪੁਰੀ ਨੂੰ ਸੁਧਾਰ ਗਿਆ, ਫਤਿਹ ਬੁਲਾਈ ਤੇ ਉਹਦਾ ਫਿਰ ਛੁਟਕਾਰਾ ਹੋਇਆ। ਤੇ ਗੱਲ ਕਿੱਥੋਂ ਸ਼ੁਰੂ ਕੀਤੀ ਸੀ ਆਪਾਂ ਕਿ ਬਾਬਾ ਫਰੀਦ ਪੁੱਛਦਾ, ਅੱਲਾ ਖੁਦਾ ਮੈਂ ਤੈਨੂੰ ਮਿਲਣਾ, ਕਿਵੇਂ ਮਿਲੇਗਾ? ਉਹ ਕਹਿੰਦੇ ਮਿਲੂ ਜ਼ਰੂਰ, ਵੀ ਤੂੰ ਆਪਣੇ ਆਪ ਨੂੰ ਪਵਿੱਤਰ ਕਰ ਲਾ। ਤੇ ਭਗਤ ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਪਹਿਲਾਂ ਰੱਬ ਨੂੰ ਮੈਂ ਲੱਭਦਾ ਫਿਰਦਾ ਸੀ, ਮੈਨੂੰ ਮਿਲ ਜੇ, ਉਹਦੇ ਪਿੱਛੇ ਮੈਂ ਫਿਰਦਾ ਸੀ, ਪਰ ਹੁਣ ਕੀ ਹੋ ਗਿਆ? ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਜਦੋਂ ਮਨ ਸਾਫ ਹੋ ਗਿਆ ਨਾ ਮੇਰਾ, ਪਹਿਲਾਂ ਮੈਂ ਲੱਭਦਾ ਸੀ ਕਿਤੇ ਮਿਲ ਜੇ, ਕਹਿੰਦੇ ਹੁਣ ਮੈਂ ਅੱਗੇ ਅੱਗੇ ਤੇ ਰੱਬ ਮੇਰਾ ਪਿੱਛੇ ਪਿੱਛੇ। ਕਹਿੰਦੇ ਕਬੀਰ ਤੂੰ ਵੱਡਾ ਕਹਿਤ ਕਬੀਰ ਕਬੀਰ, ਪਹਿਲਾਂ ਮੈਂ ਕਹਿੰਦਾ ਸੀ ਤੂੰ ਵੱਡਾ, ਪਰ ਹੁਣ ਮੇਰਾ ਰੱਬ ਕਹਿੰਦਾ ਨਹੀਂ ਮੈਂ ਨੀ ਵੱਡਾ, ਵੱਡਾ ਤਾਂ ਤੂੰ ਹੈ। ਕਬੀਰ ਫਾਰਸੀ ਭਾਸ਼ਾ ਵਿੱਚ ਵੱਡੇ ਨੂੰ ਕਹਿੰਦੇ ਨੇ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਗੁਰੂ ਕਿਰਪਾ ਕਰੇ, ਸਤਿਗੁਰ ਖੋਟਿਓ ਖਰੇ ਕਰੇ, ਸਤਿਗੁਰ ਖੋਟਿਓ ਖਰੇ ਕਰੇ, ਕਿਵੇਂ? ਸ਼ਬਦ ਸਵਾਰਨ ਹਾਰ, ਸ਼ਬਦ ਦੀ ਦਾਤ ਦੇ ਦੇ, ਬਾਣੀ ਦੀ ਦਾਤ ਦੇ ਦੇ, ਅਸੀਂ ਅੰਦਰੋਂ ਬਾਹਰੋਂ ਇੱਕ ਹੋਈਏ ਤਾਂ ਕਰਕੇ ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਇੱਥੇ ਹੀ ਸਮਾਪਤੀ ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਗੁਰੂ ਘਰ ਦੇ ਕੀਰਤਨੀਏ, ਅਤੀ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ ਕਰਤਾਰਪੁਰ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ ਜੀ। ਸਮੇਂ ਦਾ ਲਾਹਾ ਪ੍ਰਾਪਤ ਕਰੀਏ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਵਾਹਿ ਗੁਰੂ ਵਾਹਿ ਗੁਰੂ।